ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਸਿੱਖ ਵਲੰਟੀਅਰਸ ਆਸਟ੍ਰੇਲੀਆ ਇੱਕ ਨਾਨ ਪ੍ਰੋਫਿਟ ਵਲੰਟੀਅਰਸ ਸੰਸਥਾ ਹੈ ਜੋ ਆਸਟ੍ਰੇਲੀਆ ਵਿੱਚ ਕਾਫੀ ਸਾਲਾਂ ਤੋਂ ਫ੍ਰੀ ਫੂਡ ਭਾਵ ਲੰਗਰ ਦੀ ਸੇਵਾ ਕਰ ਰਹੀ ਹੈ, ਅਤੇ ਇਸੇ ਸੰਸਥਾ ਦੇ CEO ਜਸਵਿੰਦਰ ਸਿੰਘ ਜੀ ਸਾਡੇ ਨਾਲ ਇਸ ਵਕਤ ਜੁੜ ਚੁੱਕੇ ਨੇ। ਜਸਵਿੰਦਰ ਜੀ, ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ। ਕੀ ਹਾਲ ਚਾਲ ਨੇ?
ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਮਹਾਰਾਜ ਦੀ ਕਿਰਪਾ ਜੀ।
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਅਤੇ ਇਸੇ ਹੀ ਸਬੰਧ ਵਿੱਚ ਆਸਟ੍ਰੇਲੀਆ ਵਿੱਚ ਸਮਾਗਮ ਹੋ ਰਹੇ ਨੇ। ਜਸਵਿੰਦਰ ਜੀ ਅਤੇ ਇਨ੍ਹਾਂ ਦੀ ਸੰਸਥਾ ਵੱਲੋਂ ਵੀ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ। ਜਸਵਿੰਦਰ ਜੀ, ਇਸ ਬਾਰੇ ਸਾਡੇ ਸਰੋਤਿਆਂ ਨੂੰ ਜ਼ਰੂਰ ਕੁਝ ਦੱਸੋ।
ਅਸੀਂ ਮਹਾਰਾਜ ਦੀ ਕਿਰਪਾ ਨਾਲ ਹੁਣ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਪੁਰਬ ਹੈ, ਉਹ 27 ਨਵੰਬਰ ਨੂੰ, ਜਿਹੜੀ ਆਉਂਦੀ 27 ਨਵੰਬਰ ਹੈ, ਇਸ 27 ਨਵੰਬਰ ਨੂੰ ਕੈਨਬਰਾ ਦੇ ਪਾਰਲੀਮੈਂਟ ਦੇ ਵਿੱਚ ਮਨਾਉਣ ਜਾ ਰਹੇ ਹਾਂ। ਤੇ ਇਹ ਈਵੈਂਟ ਜਿਹੜਾ ਹੈਗਾ, ਇਹ ਇੱਕ ਸੰਗਤੀ ਈਵੈਂਟ ਹੈ, ਤੇ ਸਮੂਹ ਆਸਟ੍ਰੇਲੀਆ ਦੀਆਂ ਜਥੇਬੰਦੀਆਂ, ਗੁਰੂ ਘਰ, ਤੇ ਐਂ ਕਹਿ ਲਓ ਵੀ ਹਰੇਕ ਸਿੱਖ ਮਾਈ ਭਾਈ ਦੀ ਭਾਗੀਦਾਰੀ ਦੇ ਨਾਲ ਇਹ ਮਨਾਇਆ ਜਾ ਰਿਹਾ ਹੈ ਜੀ।
ਸੋ ਜਸਵਿੰਦਰ ਜੀ, ਆਸਟ੍ਰੇਲੀਅਨ ਪਾਰਲੀਮੈਂਟ ਹਾਊਸ ਦੇ ਵਿੱਚ ਇਸ ਸਮਾਗਮ ਦਾ ਹੋਣਾ ਜਾਂ ਕਰਵਾਇਆ ਜਾਣਾ ਕਿੰਨੇ ਵੱਡੇ ਮਾਇਨੇ ਰੱਖਦਾ ਹੈ?
ਆਸਟ੍ਰੇਲੀਅਨ ਕੈਨਬਰਾ ਜਿਹੜੀ ਪਾਰਲੀਮੈਂਟ ਹੈਗੀ ਹੈ ਜੀ, ਜਿਹਨੂੰ ਆਪਾਂ ਫੈਡਰਲ ਪਾਰਲੀਮੈਂਟ ਕਹਿ ਦਿੰਦੇ ਹਾਂ, ਉੱਥੇ ਈਵੈਂਟ ਹੁੰਦੇ ਰਹਿੰਦੇ ਆ, ਤੇ ਉਸ ਤੋਂ ਪਹਿਲਾਂ ਵੀ ਕਈ ਈਵੈਂਟ ਜਿਹੜੇ ਹੈਗੇ ਆ ਸਿੱਖ ਪੰਥ ਦੇ, ਸਿੱਖ ਕੌਮ ਦੇ, ਉੱਥੇ ਹੋਏ ਆ। ਤੇ ਇਹ 350 ਸਾਲਾ ਈਵੈਂਟ ਜਿਹੜਾ ਉੱਥੇ ਹੋਣ ਜਾ ਰਿਹਾ, ਇਹਦਾ ਹੋਣ ਦਾ ਮਤਲਬ ਆਪਾਂ ਸਿੱਧਾ ਸਿੱਧਾ ਮਤਲਬ ਇਹ ਕਹਿ ਸਕਦੇ ਹਾਂ ਕਿ ਇਹ ਇੱਕ ਨੈਸ਼ਨਲ ਈਵੈਂਟ ਹੋਏਗਾ, ਜਿੱਥੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ, ਕਈ ਮੰਤਰੀ ਹੋਰ, ਜਿਹੜੇ ਕਈ MP ਫੈਡਰਲ ਲੈਵਲ ਦੇ, ਜਿਹੜੇ ਇਹਦੇ ਵਿੱਚ ਸ਼ਮੂਲੀਅਤ ਕਰਨਗੇ। ਤੇ ਇਹ ਇੱਕ ਐਂ ਕਹਿ ਲਈਏ ਵੀ ਸਮੂਹ ਭਾਈਚਾਰੇ ਨੂੰ ਦੱਸਣ ਦੀ ਗੱਲ ਹੈਗੀ ਹੈ ਵੀ ਜਿਹੜਾ ਮਹਾਰਾਜ ਦੇ ਐਡੀ ਬੜੀ ਕੁਰਬਾਨੀ ਹੋਈ ਹੈ, ਮਨੁੱਖਤਾ ਵਾਸਤੇ ਹੋਈ ਹੈ, ਜਿਸ ਤਰ੍ਹਾਂ ਮਹਾਰਾਜ ਨੂੰ ਕਹਿੰਦੇ ਧਰਮ ਦੀ ਚਾਦਰ, ਉਸ ਧਰਮ ਦੀ ਚਾਦਰ ਦੀ ਜਿਹੜੀ ਹੋਂਦ ਹੈਗੀ ਹੈ, ਉਹਦਾ ਪ੍ਰਗਟਾਵਾ ਜਿਹੜਾ ਹੈਗਾ, ਉਹ ਆਸਟ੍ਰੇਲੀਆਈ ਮੁਲਕ ਦੇ ਅੰਦਰ ਇੱਕ ਐਂ ਕਹਿ ਲਈਏ ਵੀ ਪੂਰੇ ਜਾਹੋ ਜਲਾਲ ਦੇ ਨਾਲ ਸਾਰਿਆਂ ਦੇ ਸਾਹਮਣੇ ਪੇਸ਼ ਹੋਏਗਾ।
ਸੋ ਜਸਵਿੰਦਰ ਜੀ, ਇਸ ਸਮਾਗਮ ਦੇ ਵਿੱਚ ਸ਼ਾਮਲ ਕੌਣ ਕੌਣ ਹੋ ਰਿਹਾ ਹੈ? ਕੀ ਆਸਟ੍ਰੇਲੀਆ ਤੋਂ ਬਾਹਰੋਂ ਵੀ ਕੋਈ ਨੁਮਾਇੰਦੇ ਜਾਂ ਬੁਲਾਰੇ ਆ ਰਹੇ ਨੇ ਜਾਂ ਨਹੀਂ?
ਇਹ ਈਵੈਂਟ ਜਿਹੜਾ ਹੈਗਾ, ਇਹਨੂੰ ਕੋਸ਼ਿਸ਼ ਇਹੀ ਕੀਤੀ ਗਈ ਹੈ ਕਿ ਸਿਰਫ ਆਸਟ੍ਰੇਲੀਆ ਦੇ ਨੈਸ਼ਨਲ ਲੈਵਲ ਤੇ ਹੀ ਰੱਖਿਆ ਜਾਵੇ, ਲੇਕਿਨ ਜਿਹੜੇ ਮੁੱਖ ਬੁਲਾਰੇ ਇੱਥੇ ਆ ਰਹੇ ਹੈ, ਜਿਹੜੇ ਕਿ ਇਸ ਐਡੀ ਬੜੀ ਕੁਰਬਾਨੀ ਦੀ ਹੋਂਦ ਨੂੰ, ਉਹਦੇ ਪ੍ਰਗਟਾਵੇ ਨੂੰ ਸੰਗਤ ਰੂਬਰੂ ਕਰਨਗੇ, ਉਹ ਦੋਨੋਂ ਹੀ ਜਿਹੜੇ ਬੁਲਾਰੇ ਹੈਗੇ ਆ, ਉਹ ਆਸਟ੍ਰੇਲੀਆ ਤੋਂ ਬਾਹਰ ਤੋਂ ਆ ਰਹੇ ਹੈ। ਤੇ ਉਸ ਤੋਂ ਇਲਾਵਾ ਇਸ ਈਵੈਂਟ ਦੇ ਵਿੱਚ ਭਾਗ ਲੈਣ ਲਈ, ਕਿਉਂਕਿ ਪਾਰਲੀਮੈਂਟ ਦੇ ਵਿੱਚ ਹੋ ਰਿਹਾ, ਤੇ ਕਈ ਐਂ ਕਹਿ ਲਈਏ ਵੀ ਅਸੀਂ ਉੱਚ ਪੱਧਰੀ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਆਸਟ੍ਰੇਲੀਆਈ ਸੰਸਦ ਦੇ ਜਿਹੜੇ ਨੁਮਾਇੰਦੇ ਹੋਣਗੇ, ਉੱਥੇ ਆ ਰਹੇ ਹੈ। ਇਸ ਕਰਕੇ ਸਿਕਿਉਰਿਟੀ ਪ੍ਰੋਟੋਕੋਲਸ ਨੂੰ ਧਿਆਨ ਰੱਖਦੇ ਹੋਏ ਇਹ ਈਵੈਂਟ ਸਭ ਲਈ ਨਹੀਂ ਖੁੱਲ੍ਹਾ, ਸਿਰਫ ਉਹਨਾਂ ਲਈ ਖੁੱਲ੍ਹਾ ਹੈ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੋਵੇ ਜਾਂ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾ ਲਈ ਹੈ।
ਸੋ ਅਗਰ ਕੋਈ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ, ਕੀ ਰਜਿਸਟ੍ਰੇਸ਼ਨ ਹੁਣ ਵੀ ਹੋ ਸਕਦੀ ਹੈ ਅਤੇ ਕਿਸ ਤਰੀਕੇ ਦੇ ਨਾਲ?
ਜੀ ਹਾਂ ਜੀ, ਇਹਦੀ ਰਜਿਸਟ੍ਰੇਸ਼ਨ ਹਜੇ ਵੀ ਚੱਲ ਰਹੀ ਹੈ ਤੇ 21 ਨਵੰਬਰ ਤੱਕ ਚੱਲਦੀ ਰਹੇਗੀ। ਸੋ ਰਜਿਸਟ੍ਰੇਸ਼ਨ ਲਿੰਕ ਜਿਹੜੇ ਹੈਗੇ ਆ, ਉਹ ਸੰਗਤ ਨੂੰ ਵੱਖ ਵੱਖ ਗੁਰੂ ਘਰਾਂ ਦੇ ਪੇਜਾਂ ਤੋਂ, ਵੱਖ ਵੱਖ ਗੁਰੂ ਘਰਾਂ ਦੇ ਐਂ ਕਹਿ ਲਈਏ ਜਾਂ ਆਰਗਨਾਈਜੇਸ਼ਨਾਂ ਦੇ ਜਿਹੜੇ ਸੋਸ਼ਲ ਮੀਡੀਆ ਪੇਜਿਸ ਹੈਗੇ, ਉਹਨਾਂ ਤੋਂ ਉਪਲਬਧ ਕਰਾਏ ਗਏ ਹੈ। ਤੇ ਕੋਈ ਵੀ ਸੱਜਣ, ਕੋਈ ਵੀ ਮਾਈ ਭਾਈ ਜਿਹੜਾ ਉੱਥੇ ਹੈਗਾ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਤੇ ਰਜਿਸਟ੍ਰੇਸ਼ਨ ਕਰਵਾ ਕੇ ਉਹ ਫਿਰ ਇਸ ਈਵੈਂਟ ਦੇ ਵਿੱਚ ਭਾਗ ਲੈ ਸਕਦਾ।
ਜਸਵਿੰਦਰ ਜੀ, ਜਿਵੇਂ ਤੁਸੀਂ ਦੱਸਿਆ ਕਿ ਭਾਰਤ ਤੋਂ ਵੀ ਕਈ ਬੁਲਾਰੇ ਆ ਰਹੇ ਨੇ, ਸੋ ਉਹ ਸ਼ਖਸੀਅਤਾਂ ਕੌਣ ਕੌਣ ਨੇ?
ਅਸੀਂ ਉਹਨਾਂ ਦੇ ਨਾਂ ਜਿਹੜੇ ਹੈਗੇ ਉਹ ਸਿਕਿਉਰਿਟੀ ਰੀਜ਼ਨਸ ਕਰਕੇ ਹਜੇ ਜਗ ਜ਼ਾਹਿਰ ਨਹੀਂ ਕਰ ਸਕਦੇ, ਲੇਕਿਨ ਉਹ ਜਿਹੜੇ ਦੋਨੋਂ ਦੇ ਦੋਨੋਂ ਬੁਲਾਰੇ ਹੈਗੇ ਆ, ਉਹ ਪੰਥ ਪ੍ਰਵਾਨਕ, ਬਹੁਤ ਹੀ ਉੱਚੀ ਸੁੱਚੀ ਸੋਚ ਦੇ ਮਾਲਕ, ਤੇ ਐਂ ਕਰੀਏ ਵੀ ਕਿਸੇ ਵੀ ਗੱਲ ਨੂੰ ਗੁਰੂ ਆਸ਼ੇ ਦੇ ਅਨੁਸਾਰ, ਗੁਰਬਾਣੀ ਆਸ਼ੇ ਦੇ ਅਨੁਸਾਰ ਖਰੀ ਤੇ ਖੋਟੀ ਪਰਖ ਕੇ ਸੰਗਤ ਦੇ ਸਾਹਮਣੇ ਰੱਖਣ ਵਾਲੇ ਹਨ
ਜੀ। ਸੋ ਜਸਵਿੰਦਰ ਜੀ, ਇਹ ਜੋ ਸਮਾਗਮ ਪਾਰਲੀਮੈਂਟ ਹਾਊਸ ਵਿੱਚ ਹੋ ਰਿਹਾ, ਕੀ ਇਸ ਦੌਰਾਨ ਕੋਈ ਪ੍ਰਦਰਸ਼ਨੀ ਜਾਂ ਫਿਰ ਡਾਕੂਮੈਂਟਰੀ ਫਿਲਮਾਂ ਵੀ ਦਿਖਾਈਆਂ ਜਾਣਗੀਆਂ?
ਜੀ ਭਾਈ ਸਾਹਿਬ, ਬਿਲਕੁਲ, ਬਹੁਤ ਮਹਾਰਾਜ ਦੀ ਬਹੁਤ ਸਾਰੀਆਂ ਨਿਸ਼ਾਨੀਆਂ ਉਚੇਚੇ ਤੌਰ ਤੇ ਭਾਈ ਪਰਮਿੰਦਰ ਸਿੰਘ ਜੀ ਜਿਹੜੇ ਹੈਗੇ ਆ, ਉਹ ਇੰਡੀਆ ਤੋਂ ਲੈ ਕੇ ਆ ਰਹੇ, ਭਾਰਤ ਤੋਂ ਲੈ ਕੇ ਆ ਰਹੇ, ਤੇ 200 ਤੋਂ ਵੱਧ ਜਿਹੜੀਆਂ ਹੈਗੀਆਂ ਇਹ ਜਿਹੀਆਂ ਨਿਸ਼ਾਨੀਆਂ ਮਹਾਰਾਜ ਜੀ ਦੀਆਂ, ਜਿਹਦੇ ਵਿੱਚ ਸਿੱਖ ਰਾਜ ਦੇ ਸਿੱਕੇ ਵੀ ਹਨ, ਮਹਾਰਾਜ ਜੀ ਦੀਆਂ ਆਪਣੀਆਂ ਨਿਸ਼ਾਨੀਆਂ ਹਨ, ਹਸਤ ਲਿਖਤ ਪੋਥੀਆਂ, ਤੇ ਇਹ ਸਾਰਾ ਖਜ਼ਾਨਾ ਜਿਹੜਾ ਹੈਗਾ ਇਹ ਐਗਜੀਬਿਸ਼ਨ ਦੇ ਤੌਰ ਤੇ ਵੀ ਇਸ ਈਵੈਂਟ ਦਾ ਇੱਕ ਹਿੱਸਾ ਜਿਹੜਾ ਹੈਗਾ ਉਹ ਬਣੇਗਾ। ਅਸੀਂ ਇੱਥੇ ਇੱਕ ਮਤਲਬ ਛੋਟੀ ਜਿਹੀ ਸੰਗਤ ਨੂੰ ਉਦਾਹਰਣ ਦੇ ਤੌਰ ਤੇ ਦੱਸਣਾ ਚਾਹੁੰਦੇ ਹਾਂ ਕਿ ਇੱਥੇ ਇੱਕ ਇਹੋ ਜਿਹਾ ਖਜ਼ਾਨਾ ਆ ਰਿਹਾ ਮਹਾਰਾਜ ਜੀ ਦਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਮਲਟੀ ਕਲਚਰਲ, ਜਿਹਨੂੰ ਆਪਾਂ ਆਸਟ੍ਰੇਲੀਆ ਦਾ ਕਹਿੰਦੇ ਹਾਂ ਵੀ ਬੈਕਬੋਨ ਹੈ, ਉਹਦਾ ਬਹੁਤ ਬੜਾ ਪ੍ਰਗਟਾਵਾ ਕਰਦਾ। ਉਹ ਖਜ਼ਾਨਾ ਇਹ ਹੈ ਜੀ ਕਿ ਇੱਥੇ ਇੱਕ ਨੌ ਗ੍ਰੰਥੀ ਪੋਥੀ ਆ ਰਹੀ ਹੈ ਹਸਤ ਲਿਖਤ, ਤੇ ਉਹ ਪੋਥੀ ਇੱਕ ਪੰਡਿਤ ਜੀ ਦੀ ਲਿਖੀ ਹੋਈ ਹੈ ਪੰਜਾਬੀ ਦੇ ਵਿੱਚ, ਤੇ ਉਸ ਤੋਂ ਬਾਅਦ ਇੱਕ ਰਮਾਇਣ ਆ ਰਹੀ ਹੈ ਜਿਹੜੀ ਕਿ ਇੱਕ ਗੁਰਸਿੱਖ ਵੀਰ ਦੀ ਲਿਖੀ ਹੋਈ ਹੈ ਹਸਤ ਲਿਖਤ, ਕਾਫੀ ਪੁਰਾਤਨ। ਸੋ ਆਪਾਂ ਦੇਖ ਸਕਦੇ ਹਾਂ ਵੀ ਕਿੱਦਾਂ ਇੱਕ ਦੂਸਰੇ ਧਰਮਾਂ ਦੀਆਂ ਐਂ ਕਹਿ ਲਈਏ ਵੀ ਆਪਾਂ ਜਿਹੜੀਆਂ ਪਵਿੱਤਰ ਪੁਸਤਕਾਂ ਉਹ ਗੁਰਬਾਣੀ ਹੈਗੀ ਹੈ ਉਹਨੂੰ ਇੱਕ ਦੂਜੇ ਨੂੰ ਲਿਖ ਕੇ ਭੇਟ ਵਜੋਂ ਦਿੱਤਾ ਜਾਂਦਾ ਸੀਗਾ। ਸੋ ਇੰਨੀ ਗੂੜੀ ਜਿਹੜੀ ਸਾਂਝ ਸੀਗੀ ਉਹਦਾ ਪ੍ਰਗਟਾਵਾ ਜਿਹੜਾ ਹੈਗਾ ਇਸ ਅਸੀਂ ਕਹਿ ਲਈਏ ਵੀ ਸਮਾਗਮ ਰਾਹੀਂ ਹੋਣ ਜਾ ਰਹੇ ਹਾਂ।
ਸੋ ਜਸਵਿੰਦਰ ਜੀ, ਇਹ ਜੋ ਤੁਸੀਂ ਦੱਸ ਰਹੇ ਹੋ ਹੱਥ ਲਿਖਿਤ ਗ੍ਰੰਥ ਜਾਂ ਫਿਰ ਆਰਟੀਫੈਕਟਸ, ਇਹ ਕੀ ਗੁਰੂ ਕਾਲ ਦੇ ਦੌਰਾਨ ਲਿਖੇ ਗਏ ਸੀ ਜਾਂ ਫਿਰ ਉਸ ਤੋਂ ਬਾਅਦ ਜਾਂ ਪਹਿਲਾਂ ਦੇ ਨੇ?
ਕੁਛ ਗ੍ਰੰਥ ਜਿਹੜੇ ਹੈਗੇ ਆ ਉਹ ਗੁਰੂ ਸਾਹਿਬ ਜੀ ਦੇ ਕਾਲ ਤੋਂ ਪਹਿਲਾਂ ਦੇ ਵੀ ਹੈਗੇ ਆ, ਉਹ ਗ੍ਰੰਥ ਜਿਹੜੇ ਹੈਗੇ ਹੋਰਨਾਂ ਧਰਮਾਂ ਨਾਲ ਸੰਬੰਧਿਤ ਨੇ, ਕੁਛ ਗ੍ਰੰਥ ਜਿਹੜੇ ਹੈਗੇ ਆ ਉਹ ਗੁਰੂ ਕਾਲ ਦੇ ਨੇ, ਜਿਹੜੇ ਕਿ ਜਿਕਣ ਆਪ ਜੀ ਨਾਲ ਗੱਲ ਕਰਦੇ ਹੋਏ ਅਸੀਂ ਦੱਸਿਆ ਵੀ ਉਹ ਗੁਰੂ ਸਾਹਿਬ ਜੀ ਦੀ ਹੋਂਦ ਦੇ ਵਿੱਚ ਸੁਧਾਈ ਕਰਵਾਈ ਗਈ ਹੈ ਉਹਨਾਂ ਦੀ, ਤੇ ਕੁਛ ਗ੍ਰੰਥ ਜਿਹੜੇ ਹੈਗੇ ਆ ਉਹ ਗੁਰੂ ਕਾਲ ਤੋਂ ਬਾਅਦ ਦੇ ਵੀ ਹੈਗੇ ਆ, ਜਿਹਨਾਂ ਦੇ ਨਾਲ ਕਿਆ ਆਪਾਂ ਐਂ ਕਹਿ ਲਈਏ ਵੀ ਜਿਹੜੀ ਬਾਅਦ ਦਾ ਜਿਹੜਾ ਭਾਈਚਾਰਾ ਸੀਗਾ, ਸਮਾਜਿਕ ਢਾਂਚਾ ਜਿਹੜਾ ਸੀਗਾ ਉਹਦਾ ਪ੍ਰਗਟਾਵਾ ਹੁੰਦਾ। ਐਂ ਜਿਹੜਾ ਗੁਰੂ ਸਾਹਿਬ ਜੀ ਦੇ ਕਾਲ ਤੋਂ ਪਹਿਲਾਂ ਦੇ ਗ੍ਰੰਥ ਹੈਗੇ ਆ ਉਹਨਾਂ ਦੇ ਵਿੱਚ ਕੁਛ ਗ੍ਰੰਥ 2500 ਸਾਲ ਪੁਰਾਣੇ ਵੀ ਹੈਗੇ ਆ, ਜਿਹੜੇ ਕਿ ਬੋਧੀ ਧਰਮ ਨਾਲ ਸੰਬੰਧਿਤ ਨੇ ਤੇ ਅਸੀਂ ਐਂ ਕਹਿ ਲਈਏ ਵੀ ਹਿੰਦੂ ਧਰਮ ਨਾਲ ਸੰਬੰਧਿਤ ਨੇ ਜਾਂ ਸਨਾਤਨ ਧਰਮ ਨਾਲ ਸੰਬੰਧਿਤ ਨੇ।
ਸੋ ਪਾਰਲੀਮੈਂਟ ਹਾਊਸ ਤੋਂ ਬਾਅਦ ਕਿ ਇਹਨਾਂ ਆਰਟੀਫੈਕਟਸ ਦੀ ਜਾਂ ਫਿਰ ਇਹਨਾਂ ਸਾਰੀਆਂ ਵਸਤੂਆਂ ਦੀ ਜੋ ਪ੍ਰਦਰਸ਼ਨੀ ਹੈ ਉਹ ਆਸਟ੍ਰੇਲੀਆ ਦੇ ਹੋਰ ਸ਼ਹਿਰਾਂ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਲੱਗੇਗੀ?
ਜੀ ਬਿਲਕੁਲ, ਜਿਵੇਂ ਵੀ ਗੁਰੂ ਘਰਾਂ ਦੇ ਨੁਮਾਇੰਦੇ, ਜਿੰਨੇ ਵੀ ਸੰਸਥਾਵਾਂ ਦੇ ਨੁਮਾਇੰਦੇ ਇਸ ਸਮਾਗਮ ਦੇ ਵਿੱਚ ਭਾਗ ਲੈ ਰਹੇ ਨੇ, ਉਹਨਾਂ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਹੈ ਕਿ ਇਹ ਜਿਹੜਾ ਖਜ਼ਾਨਾ ਹੈਗਾ ਉਹਨਾਂ ਦੇ ਖੇਤਰੀ ਇਲਾਕਿਆਂ ਦੇ ਵਿੱਚ ਲੈ ਕੇ ਸੰਗਤ ਨੂੰ ਦਰਸ਼ਨ ਕਰਾਏ ਜਾਣ, ਤੇ ਭਾਈ ਪਰਮਿੰਦਰ ਸਿੰਘ ਜੀ ਨੂੰ ਅਸੀਂ ਵੀ ਬੇਨਤੀ ਕੀਤੀ ਹੈ ਕਿ ਜੇ ਉਹਨਾਂ ਨੂੰ ਕੋਲ ਸਮਾਂ ਹੋਵੇ ਤਾਂ ਉਹ ਇਸ ਬੇਨਤੀ ਨੂੰ ਪ੍ਰਵਾਨ ਕਰਨ ਤੇ ਇਹਦਾ ਸ਼ੈਡਿਊਲ ਬਣਾਇਆ ਜਾਏਗਾ, ਤੇ ਇਹ ਆਸਟ੍ਰੇਲੀਆ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਹੈਗੀਆਂ ਉਹ ਸੰਗਤ ਨੂੰ ਦਰਸ਼ਨ ਕਰਵਾਈਆਂ ਜਾਣਗੀਆਂ ਜੀ।
ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਸਾਰੀ ਜਾਣਕਾਰੀ ਲਈ। ਸੋ ਜਾਂਦੇ ਜਾਂਦੇ ਸਾਡੇ ਸਰੋਤਿਆਂ ਲਈ ਕੋਈ ਤੁਹਾਡੇ ਵੱਲੋਂ ਸੁਨੇਹਾ?
ਸਾਡੇ ਵੱਲੋਂ ਤਾਂ ਮਹਾਰਾਜ ਦੇ ਆਸ਼ੇ ਅਨੁਸਾਰ ਇੱਕ ਹੀ ਸੁਨੇਹਾ ਹੈ ਜੀ ਕਿ ਮਹਾਰਾਜ ਨੇ ਜਿਹੜੀ ਐਡੀ ਵੱਡੀ ਕੁਰਬਾਨੀ ਕੀਤੀ ਜਿਹਨੂੰ ਆਪਾਂ ਐਂ ਕਹਿ ਦਿੰਦੇ ਹਾਂ ਵੀ ਇਹ ਉਸ ਸਮੇਂ ਜਦੋਂ ਕਿ ਹਜੇ ਮਾਨਵ ਅਧਿਕਾਰਾਂ ਦੀ ਜਾਂ ਹਿਊਮਨ ਰਾਈਟ ਦੀ ਹਜੇ ਕਿਸੇ ਨੂੰ ਹੋਂਦ ਦੇ ਬਾਰੇ ਪਤਾ ਵੀ ਨਹੀਂ ਸੀਗਾ, ਉਦੋਂ ਮਹਾਰਾਜ ਜੀ ਨੇ ਧਰਮ ਦੀ ਚਾਦਰ ਬਣ ਕੇ ਇਹ ਕੁਰਬਾਨੀ ਦਿੱਤੀ, ਤੇ ਇਹ ਜਿਹੜਾ ਪ੍ਰਗਟਾਵਾ ਹੈਗਾ 350 ਸਾਲਾਂ ਦਾ ਇਹ ਅਸੀਂ ਖੁਸ਼ਕਿਸਮਤ ਦਾ ਕਿ ਸਾਡੇ ਸਾਹਮਣੇ ਹੋਣ ਜਾ ਰਿਹਾ, ਤੇ ਸਾਨੂੰ ਚਾਹੀਦਾ ਕਿ ਅਸੀਂ ਉਸ ਇਤਿਹਾਸ ਨੂੰ ਪੜ੍ਹੀਏ, ਉਸ ਇਤਿਹਾਸ ਨੂੰ ਵਾਚੀਏ, ਇਸ ਸਮਾਗਮ ਦਾ ਹਿੱਸਾ ਬਣੀਏ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਉਸ ਇਤਿਹਾਸ ਨਾਲ ਜਾਣੂ ਕਰਾਈਏ।
ਬਹੁਤ ਬਹੁਤ ਸ਼ੁਕਰੀਆ ਜੀ ਇਸ ਸਾਰੀ ਜਾਣਕਾਰੀ ਵਾਸਤੇ।
ਧੰਨਵਾਦ ਜੀ।
ਸਵੇਸਨ ਸਿੱਖ ਵਲੰਟੀਅਰਸ ਆਸਟ੍ਰੇਲੀਆ ਸੰਸਥਾ ਦੇ CEO ਜਸਵਿੰਦਰ ਸਿੰਘ ਜੀ, ਆਸ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ। ਮੈਨੂੰ ਯਾਨੀ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ, ਜੁੜੇ ਰਹੋ ਅਤੇ ਸੁਣਦੇ ਰਹੋ SBS ਪੰਜਾਬੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।